ਸੇਠ ਹੀਰਾਨੰਦ ਨੇ ਅਰੋਗ ਹੋਣਾ। ਗੜੀ ਕਪੂਰੇ ਦਾ ਵਾਸੀ ਸੇਠ ਹੀਰਾਨੰਦ ਬਾਬਾ ਜੀ ਦਾ ਬੜਾ ਸ਼ਰਧਾਲੂ ਤੇ ਪੂਰਨ ਸਿੱਧਕੀ ਸਿੱਖ ਸੀ। ਇਹ ਕਿਸੇ ਪੂਰਵਲੇ ਕਰਮਾਂ ਕਰਕੇ ਇਕਦਮ ਬਿਮਾਰ ਹੋ ਗਿਆ। ਇਸ ਦੇ ਬਚਣ ਦੀ ਕੋਈ ਆਸ ਨਾ ਰਹੀ। ਸਿਆਣੇ ਸਿਆਣੇ ਵੈਦ ਸੱਦੇ, ਇਲਾਜ ਕਰਵਾਇਆ, ਪਰ ਕੋਈ ਫਰਕ ਨਾ ਪਿਆ। ਬਿਮਾਰੀ ਅਗਾਂਹ ਹੀ ਵਧਦੀ ਗਈ। ਅਖੀਰ ਨੂੰ ਸਰੀਰ ਬੇਹੋਸ਼ ਤੇ ਸੁੰਨ ਹੋ ਕੇ ਆਕੜ ਗਿਆ। ਅੰਤ ਸਮਾਂ ਜਾਣ ਕੇ ਸੰਬੰਧੀਆਂ ਨੇ ਇਸ ਨੂੰ ਮੰਜੇ ਤੋਂ ਥੱਲੇ ਉਤਾਰ ਕੇ ਧਰਤੀ ਤੇ ਲਿਟਾ ਦਿੱਤਾ। ਹੇਤੂ ਸੱਜਣ ਪਾਸ ਬੈਠ ਕੇ ਰੁਦਨ ਕਰਨ ਲੱਗੇ। ਉਹਨਾਂ ਵਿੱਚੋਂ ਕੁਝ ਕੁ ਸੰਬੰਧੀ ਦੌੜ ਕੇ ਬਾਬਾ ਜੀ ਪਾਸ ਡੇਰੇ ਆਏ। ਹਜ਼ੂਰ ਦੀਵਾਨ ਵਿੱਚ ਸੰਗਤ ਨੂੰ ਦਰਸ਼ਨ ਦੇ ਰਹੇ ਸਨ। ਇਨ੍ਹਾਂ ਨੇ ਪਾਵਨ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ। ਫਿਰ ਬੜੀ ਨਿਮਰਤਾ ਨਾਲ ਅਰਜ਼ ਕੀਤੀ, ਦਾਤਾ ਜੀ, ਸੇਠ ਹੀਰਾਨੰਦ ਸਖਤ ਬਿਮਾਰ ਹੈ, ਬਚਣ ਦੀ ਕੋਈ ਉਮੀਦ ਨਹੀਂ। ਵੈਦ ਫਕੀਰ ਵੀ ਆਪਣਾ ਵਾਹ ਵੇਲਾ ਲਾ ਚੁੱਕੇ ਹਨ। ਹਜ਼ੂਰ ਦੇ ਦਰ ਦੀ ਸ਼ਰਨ ਤੱਕੀ ਹੈ, ਆਪ ਕਿਰਪਾ ਕਰਕੇ ਆਪਣੇ ਸੇਵਕ ਦੀ ਜਾਨ ਬਚਾਓ। ਸੁਭਾਵਕ ਹੀ ਸੰਤਾਂ ਨੇ ਹੁਕਮ ਕੀਤਾ, ਛੇਤੀ ਜਾਓ, ਹੀਰਾਨੰਦ ਨੂੰ ਖੁੱਲੇ ਜਲ ਦੀਆਂ ਗਾਗਰਾਂ ਪਾ ਕੇ ਮੂਲ ਮੰਤਰ ਦਾ ਜਾਪ ਕਰਦਿਆਂ ਇਸ਼ਨਾਨ ਕਰਵਾਓ। ਬਾਅਦ ਵਿੱਚ ਮਿਸ਼ਰੀ ਤੇ ਮੱਖਣ ਖਵਾ ਦੇਣਾ, ਠੀਕ ਹੋ ਜਾਵੇਗਾ। ਬਾਬਾ ਜੀ ਦੀ ਪਾਵਨ ਰਸਨਾ ਤੋਂ ਇਹ ਬਚਨ ਸੁਣ ਕੇ ਸਾਰੇ ਹੀ ਬੜੇ ਪ੍ਰਸੰਨ ਹੋਏ। ਆਗਿਆ ਪਾਈ, ਨਮਸਕਾਰ ਕਰਕੇ ਸਾਰੇ ਹੀ ਘਰ ਆ ਗਏ। ਜਦੋਂ ਪਰਿਵਾਰ ਨੂੰ ਬਾਬਾ ਜੀ ਦਾ ਹੁਕਮ ਦੱਸਿਆ, ਇਹ ਸਾਰੇ ਹੀ ਬਾਬਾ ਜੀ ਦੇ ਪ੍ਰੇਮੀ ਅਤੇ ਡੇਰੇ ਦੇ ਸ਼ਰਧਾਲੂ ਸਨ। ਕਹਿਣ ਲੱਗੇ, ਹੁਣ ਇਹ ਬਚ ਜਾਵੇਗਾ, ਛੇਤੀ ਇਸ਼ਨਾਨ ਕਰਵਾਓ। ਮਹਾਂਪੁਰਸ਼ਾਂ ਦਾ ਬਚਨ ਸਫਲਾ ਹੁੰਦਾ ਹੈ। ਜਦੋਂ ਇਨ੍ਹਾਂ ਨੇ ਇਸ ਨੂੰ ਬੇਹੋਸ਼ੀ ਵਿੱਚ ਪਕੜ ਕੇ ਖੂਹ ਦੇ ਪਾਸ ਲਿਆ ਕੇ ਮੂਲ ਮੰਤਰ ਦਾ ਜਾਪ ਕਰਦਿਆਂ ਜਲ ਦੀ 11 ਗਾਗਰਾਂ ਉੱਪਰ ਪਾਈਆਂ ਤਾਂ ਇਸ ਨੂੰ ਸੁਰਤ ਪਰਤੀ, ਅੱਖਾਂ ਪੁੱਟੀਆਂ ਤੇ ਸਰੀਰ ਦੇ ਅੰਗ ਹਿਲਾਏ। ਬਸ ਫਿਰ ਕੀ ਸੀ, ਜਿਉਂ ਜਿਉਂ ਉੱਪਰ ਪਾਣੀ ਪਾਉਂਦੇ ਸਨ ਸਰੀਰ ਅਰੋਗ ਹੁੰਦਾ ਜਾ ਰਿਹਾ ਸੀ। ਜਦੋਂ 21 ਗਾਗਰਾਂ ਪੈ ਗਈਆਂ ਤਾਂ ਉਹ ਉੱਠ ਕੇ ਬੈਠ ਗਿਆ, ਆਪ ਹੀ ਸੁੱਕੇ ਬਸਤਰ ਬਦਲੇ, ਮਿਸ਼ਰੀ ਤੇ ਮੱਖਣ ਮੰਗ ਕੇ ਖਾਧਾ। ਕੁਝ ਕਮਜ਼ੋਰੀ ਸੀ, ਉਹ ਵੀ ਥੋੜੇ ਦਿਨਾਂ ਵਿੱਚ ਬਿਲਕੁਲ ਦੂਰ ਹੋ ਗਈ। ਬੜੀ ਭਾਵਨਾ ਨਾਲ ਆਪਣੇ ਪਾਸ ਭੇਟਾ ਲਈ ਅਤੇ ਹੋਤੀ ਡੇਰੇ ਪੁੱਜਾ। ਹਜ਼ੂਰ ਦੇ ਦਰਸ਼ਨ ਕਰਕੇ ਭੇਟਾ ਅਰਪੀ, ਪਾਵਨ ਚਰਨਾਂ ਦੀ ਧੂੜ ਮੱਥੇ ਲਾ ਕੇ ਆਪਣੀ ਸਾਰੀ ਵਿਥਿਆ ਸੁਣਾ ਕੇ ਬਾਬਾ ਜੀ ਦੀ ਉਸਤਤੀ ਕਰਨ ਲੱਗਾ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਨ ਮਿਲਾਏ। ਭੋਗ ਮੋਖ ਦੇ ਦਾਤੇ ਨੇ ਇਸ ਨੂੰ ਥਾਪੜਾ ਦੇ ਕੇ ਹੁਕਮ ਕੀਤਾ, ਹੀਰਾਨੰਦ ਨਾਮ ਜਪ ਤੇ ਭਲਿਆਈ ਦੇ ਕੰਮ ਕਰ ਤੇ ਇਸ ਜ਼ਿੰਦਗੀ ਨੂੰ ਸਫਲਾ ਬਣਾ। ਇਹ ਮਨੁੱਖਾ ਜਨਮ ਬਾਰੰਬਾਰ ਨਹੀਂ ਮਿਲਦਾ। ਹੁਣ ਤੇਰੇ ਤੇ ਨਿਰੰਕਾਰ ਦੀ ਕਿਰਪਾ ਹੋਈ ਹੈ, ਜਿਸ ਕਰਕੇ ਤੇਰੀ ਜ਼ਿੰਦਗੀ ਪਰਤ ਆਈ। ਟੁੱਟੀ ਹੋਈ ਉਮਰ ਅਕਾਲ ਪੁਰਖ ਨੇ ਮੁੜ ਗੰਢ ਦਿੱਤੀ, ਟੁੱਟੀ ਗਾਂਢਨ ਹਾਰ ਗੋਪਾਲ। ਬਾਬਾ ਜੀ ਦੇ ਇਹ ਬਚਨ ਸੁਣ ਕੇ ਇਸ ਨੇ ਸਾਰੀ ਜ਼ਿੰਦਗੀ ਬਾਬਾ ਜੀ ਦੇ ਚਰਨਾਂ ਵਿੱਚ ਰਹਿ ਕੇ ਡੇਰੇ ਦੀ ਸੇਵਾ ਕਰਦਿਆਂ ਸਫਲੀ ਕੀਤੀ। ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ। ਸੇਠ ਗਣਪਤ ਰਾਏ ਦਾ ਅਧਰੰਗ ਦੂਰ ਕਰਨਾ। ਗਣਪਤ ਰਾਏ ਨਾਮ ਦਾ ਇੱਕ ਸੇਠ ਸੀ। ਉਸ ਦਾ ਕੋਈ ਪਿਛਲਾ ਮੰਦ ਕਰਮ ਫਲ ਦੇਣ ਨੂੰ ਅੱਗੇ ਆਇਆ, ਜਿਸ ਕਰਕੇ ਉਸ ਦੇ ਸਰੀਰ ਨੂੰ ਅਧਰੰਗ ਦਾ ਰੋਗ ਹੋ ਗਿਆ। ਇੱਕ ਪਾਸਾ ਬਿਲਕੁਲ ਹੀ ਮਾਰਿਆ ਗਿਆ, ਜ਼ੁਬਾਨ ਵੀ ਬੰਦ ਹੋ ਗਈ, ਲੱਕ ਤੋਂ ਹੇਠਾਂ ਸਾਰਾ ਸਰੀਰ ਜੜ ਹੋ ਗਿਆ। ਪਰਿਵਾਰ ਨੇ ਬੜੇ ਸਿਆਣੇ ਸਿਆਣੇ ਵੈਦ ਸੱਦੇ। ਉਨ੍ਹਾਂ ਨੇ ਆ ਕੇ ਆਪੋ ਆਪਣੇ ਇਲਾਜ ਸ਼ੁਰੂ ਕਰ ਦਿੱਤੇ, ਪਰ ਰੰਚਕ ਮਾਤਰ ਵੀ ਆਰਾਮ ਨਾ ਆਇਆ। ਇਸ ਇਲਾਕੇ ਦਾ ਮੰਨਿਆ ਹੋਇਆ ਸ਼ਿਵ ਦਿਆਲ ਨਾਮ ਦਾ ਬੜਾ ਸਿਆਣਾ ਵੈਦ ਸੀ। ਉਸ ਨੇ ਕਾਫੀ ਦੇਰ ਤੱਕ ਆਪਣਾ ਇਲਾਜ ਜਾਰੀ ਰੱਖਿਆ। ਜਦੋਂ ਫਿਰ ਵੀ ਬਿਮਾਰੀ ਨੂੰ ਮੋੜ ਨਾ ਪਿਆ ਤਾਂ ਅਖੀਰ ਨੂੰ ਇਸ ਨੇ ਵੀ ਜਵਾਬ ਦੇ ਦਿੱਤਾ ਕਿ ਹੁਣ ਇਹ ਰੋਗ ਮੇਰੇ ਵਾਸਤੋਂ ਬਾਹਰ ਹੈ, ਕਿਸੇ ਹੋਰ ਵੈਦ ਨੂੰ ਦਿਖਾਓ। ਇਹ ਸੁਣ ਕੇ ਸਾਰੇ ਪਰਿਵਾਰ ਤੇ ਹੋਸ਼ ਉੱਡ ਗਏ ਤੇ ਕਹਿਣ ਲੱਗੇ ਕਿ ਸਾਨੂੰ ਤਾਂ ਕਿਸੇ ਚੰਗੇ ਵੈਦ ਦਾ ਪਤਾ ਨਹੀਂ, ਤੁਸੀਂ ਹੀ ਦੱਸੋ। ਤਾਂ ਇਸ ਨੇ ਕਿਹਾ ਕਿ ਇੱਕ ਬਹੁਤ ਪੁਰਾਣਾ ਤਜਰਬੇਕਾਰ ਵੈਦ ਪਿਛੌਰ ਰਹਿੰਦਾ ਹੈ, ਉਹ ਮੇਰਾ ਚੰਗਾ ਵਾਕਫ ਹੈ, ਮੈਂ ਤੁਹਾਡੇ ਨਾਲ ਚੱਲਦਾ ਹਾਂ। ਸੇਠ ਨੂੰ ਉਸ ਦੇ ਪਾਸ ਲੈ ਜਾਓ, ਸ਼ਾਇਦ ਇਹ ਬਿਮਾਰੀ ਉਸ ਦੇ ਸਮਝ ਵਿੱਚ ਪੈ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਬਚ ਜਾਵੇ। ਇਹ ਰਾਏ ਸਾਰੇ ਪਰਿਵਾਰ ਨੂੰ ਚੰਗੀ ਲੱਗੀ, ਹੋਰ ਕਰ ਵੀ ਕੀ ਸਕਦੇ ਸਨ। ਸੇਠ ਦੇ ਪੁੱਤਰ ਤੇ ਹੋਰ ਸੰਬੰਧੀ ਰਾਹ ਦਾ ਖਰਚ ਲੈ ਕੇ ਨੌਕਰਾਂ ਦੇ ਸਿਰਾਂ ਤੇ ਇਸ ਦਾ ਮੰਜਾ ਰਖਵਾ ਕੇ ਚੱਲ ਪਏ। ਜਦੋਂ ਹੋਤੀ ਡੇਰੇ ਦੇ ਪਾਸ ਪੁੱਜੇ, ਇਧਰੋਂ ਹੀ ਰਸਤਾ ਸੀ ਕਿਉਂਕਿ ਇਹਨਾਂ ਮਰਦਾਨ ਤੋਂ ਗੱਡੀ ਬੈਠਣਾ ਸੀ। ਵੈਦ ਸ਼ਿਵ ਦਿਆਲ ਚੰਗਾ ਸੂਝ ਵਾਲਾ ਗੁਰਮੁਖ ਸੀ। ਇਹ ਸੰਤਾਂ ਦੀ ਮਹਿਮਾ ਨੂੰ ਜਾਣਦਾ ਸੀ। ਇਸ ਨੇ ਸੇਠ ਦੇ ਸੰਬੰਧੀਆਂ ਨੂੰ ਪ੍ਰੇਰ ਕੇ ਉਸ ਦਾ ਮੰਜਾ ਡੇਰੇ ਪਾਸ ਲਿਆ ਕੇ ਰੱਖ ਦਿੱਤਾ ਤੇ ਆਪ ਵੈਦ ਨੇ ਸੇਠ ਦੇ ਪਰਿਵਾਰ ਸਮੇਤ ਹਜ਼ੂਰ ਦੇ ਚਰਨਾਂ ਤੇ ਬੜੀ ਭਾਵਨਾ ਨਾਲ ਮੱਥਾ ਟੇਕਿਆ ਤੇ ਸਾਰਿਆਂ ਨੇ ਸੇਠ ਦੀ ਅਰੋਗਤਾ ਲਈ ਅਰਜ਼ ਕੀਤੀ ਕਿ ਗਰੀਬ ਨਿਵਾਜ, ਕਿਰਪਾ ਕਰੋ, ਸੇਠ ਬੜਾ ਭਲਾ ਲੋਕ ਹੈ, ਇਸ ਦਾ ਰੋਗ ਦੂਰ ਹੋ ਜਾਵੇ। ਐਸ ਵੇਲੇ ਅਧਰੰਗ ਦੀ ਬਿਮਾਰੀ ਨਾਲ ਬੜਾ ਦੁਖੀ ਹੈ, ਆਪ ਉਸ ਦੀ ਪੀੜਾ ਨਿਵਿਰਤ ਕਰੋ। ਉਸ ਸਮੇਂ ਦੁਖੀ ਹਿਰਦਿਆਂ ਦੇ ਦਰਦਵੰਦ ਬਾਬਾ ਕਰਮ ਸਿੰਘ ਜੀ ਇਕਾਂਤ ਵਿਚ ਬੈਠੇ ਪ੍ਰੇਮੀਆਂ ਦੀਆਂ ਅਰਜ਼ਾਂ ਸੁਣ ਰਹੇ ਸਨ। ਹੁਕਮ ਕੀਤਾ, ਸੇਠ ਨੂੰ ਬੌਲੀ ਦੇ ਜਲ ਨਾਲ ਇਸ਼ਨਾਨ ਕਰਾਓ, ਫਿਰ ਪਿੰਡ ਪਾ ਕੇ ਦਹੀਂ ਖਵਾਓ, ਠੀਕ ਹੋ ਜਾਵੇਗਾ। ਸਿਆਲ ਦੇ ਦਿਨ ਸਨ, ਫਿਰ ਅਧਰੰਗ ਦੇ ਰੋਗੀ ਨੂੰ ਦਹੀਂ ਤੇ ਇਸ਼ਨਾਨ। ਇਹ ਅਨੋਖਾ ਇਲਾਜ ਸੁਣ ਕੇ ਸਾਰੇ ਹੀ ਹੈਰਾਨ ਸਨ, ਪਰ ਵੈਦ ਸ਼ਰਧਾਲੂ ਸੀ। ਉਸ ਨੇ ਸਲਾਹ ਦਿੱਤੀ ਕਿ ਸੰਤਾਂ ਦਾ ਬਚਨ ਨਾ ਮੋੜੋ, ਜ਼ਰੂਰ ਹੀ ਰਾਜੀ ਹੋ ਜਾਵੇਗਾ। ਸੇਠ ਦਾ ਮੰਜਾ ਬੌਲੀ ਪਾਸ ਲਿਆਂਦਾ ਗਿਆ। ਇਸ ਨੇ ਬਥੇਰਾ ਰੌਲਾ ਪਾਇਆ, ਹਾਲ ਪਾਹਰਿਆ ਕਰੀ ਕਿ ਮੈਨੂੰ ਇਉਂ ਦੁਖੀ ਕਰਕੇ ਤੇ ਤਰਸਾ ਕੇ ਨਾ ਮਾਰੋ। ਪਰ ਜਦੋਂ ਚਾਰ ਬੰਦਿਆਂ ਨੇ ਫੜ ਕੇ ਬੌਲੀ ਦੇ ਜਲ ਨਾਲ ਇਸ਼ਨਾਨ ਕਰਾਇਆ, ਉਸ ਸਮੇਂ ਸੇਠ ਦਾ ਮਰਿਆ ਹੋਇਆ ਪਾਸਾ ਇਉਂ ਹਿੱਲਣ ਲੱਗ ਪਿਆ ਜਿਵੇਂ ਬਿਜਲੀ ਦੇ ਕਰੰਟ ਨਾਲ ਝਰਨਾਹਟ ਦੌੜਦੀ ਹੈ, ਮਾਨੋ ਕਿਸੇ ਨੇ ਅੰਦਰੋਂ ਖਿੱਚ ਕੇ ਰੋਗ ਬਾਹਰ ਕੱਢ ਦਿੱਤਾ। ਫਿਰ ਤਾਂ ਆਪ ਹੀ ਸੇਠ ਨੇ ਕਿਹਾ ਕਿ ਹੋਰ ਪਾਣੀ ਪਾਓ। ਜਦੋਂ ਹੋਰ ਜਲ ਪਾਇਆ ਤਾਂ ਸਾਰਾ ਸਰੀਰ ਅਰੋਗ ਹੋ ਗਿਆ। ਉਸ ਨੇ ਆਪ ਹੀ ਉੱਠ ਕੇ ਬਸਤਰ ਬਦਲੇ, ਕੁਝ ਕੁ ਜ਼ੁਬਾਨ ਵਿੱਚ ਕਸਰ ਰਹਿ ਗਈ ਸੀ, ਉਹ ਵੀ ਦਹੀਂ ਦੇ ਖਾਦਿਆਂ ਠੀਕ ਹੋ ਗਈ, ਕੋਇਲ ਵਰਗੀ ਆਵਾਜ਼ ਹੋ ਗਈ। ਤਾਂ ਸੇਠ ਡੰਡੌਤਾਂ ਕਰਦਾ ਅਰਜ਼ੀ ਦਾਤੇ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਜੋ ਕੁਝ ਵੀ ਪਾਸ ਸੀ ਸਾਰਾ ਹੀ ਭੇਟਾ ਕਰਕੇ ਭਾਵਨਾ ਨਾਲ ਮੱਥਾ ਟੇਕਿਆ ਤੇ ਬਾਬਾ ਜੀ ਦੀ ਉਸਤਤੀ ਕਰਨ ਲੱਗਿਆ। ਸੰਤਾਂ ਨੇ ਆਖਿਆ ਕਿ ਪਰਮੇਸ਼ਰ ਦੀ ਉਸਤਤੀ ਕਰੋ, ਪੰਚਮ ਪਾਤਸ਼ਾਹ ਜੀ ਦਾ ਪਾਵਨ ਹੁਕਮ ਹੈ, ਉਸਤਤ ਮਨ ਮਹੇ ਕਾਰ ਨਿਰੰਕਾਰ ਕਾਰ ਮਨ ਮੇਰੇ ਸਤ ਵਿਵਹਾਰ। ਹੁਕਮ ਕੀਤਾ ਕਿ ਰੋਜ਼ ਨੇਮ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ ਤੇ ਨੇਕੀ ਵਾਲਾ ਵਿਵਹਾਰ ਕਰੋ, ਇਹ ਅਰੋਗਤਾ ਤੁਹਾਨੂੰ ਪਰਉਪਕਾਰ ਨੇਕੀ ਤੇ ਸਿਮਰਨ ਵਾਸਤੇ ਮਿਲੀ ਹੈ। ਦੁਨੀਆਂ ਵਿੱਚ ਚੰਗੇ ਕੰਮ ਕਰਕੇ ਜਸ ਖੱਟੋ, ਫਿਰ ਅੰਤ ਨੂੰ ਆਪਣਾ ਉਜਲਾ ਮੁਖ ਲੈ ਕੇ ਪਰਲੋਕ ਨੂੰ ਜਾਵੋਗੇ। ਕਹੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੈ ਦੁਆਰੇ। ਇਉਂ ਸੰਤਾਂ ਦੀ ਕਿਰਪਾ ਕਰਕੇ ਇਸ ਦਾ ਰੋਗ ਦੂਰ ਹੋ ਗਿਆ। ਫਿਰ ਤਾਂ ਗਣਪਤ ਰਾਏ ਚੰਗੇ ਜੀਵਨ ਵਾਲਾ ਬਣ ਗਿਆ, ਸਾਰੀ ਜ਼ਿੰਦਗੀ ਬਾਬਾ ਜੀ ਦਾ ਸ਼ਰਧਾਲੂ ਬਣ ਕੇ ਡੇਰੇ ਹੀ ਸੇਵਾ ਕਰਦਾ ਰਿਹਾ। ਇਸ ਦਾ ਪਰਿਵਾਰ ਤੇ ਸ਼ਿਵ ਦਿਆਲ ਵੈਦ ਸੰਤਾਂ ਦੀ ਆਗਿਆ ਪਾ ਕੇ ਮਹਿਮਾ ਕਰਦੇ ਹੋਏ ਵਾਪਸ ਮੁੜੇ। ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ।